ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫ਼ਤੇ ਦੀਆਂ ਕੈਨੇਡਾ ਦੀਆਂ ਅਹਿਮ ਖ਼ਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈੱਡਲਾਈਨਸ। ਭਾਰਤੀ ਅਧਿਕਾਰੀ ਨੇ ਰਚੀ ਸੀ ਅਮਰੀਕਾ ਵਿੱਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼। ਅਮਰੀਕੀ ਦਸਤਾਵੇਜ਼ ਅਨੁਸਾਰ ਸਾਜ਼ਿਸ਼ ਵਿੱਚ ਕੈਨੇਡੀਅਨ ਧਰਤੀ 'ਤੇ ਵੀ 3 ਲੋਕ ਨਿਸ਼ਾਨੇ 'ਤੇ ਸਨ। ਕੈਨੇਡੀਅਨ ਖੁਫੀਆ ਏਜੰਸੀ ਸੀਸਿਸ ਦੇ ਇੱਕ ਮਾੜੀ ਵਰਕਪਲੇਸ ਹੋਣ ਦੇ ਦੋਸ਼ਾਂ ਨੂੰ ਟਰੂਡੋ ਨੇ ਬਿਲਕੁਲ ਅਸਵੀਕਾਰਨਯੋਗ ਆਖਿਆ ਅਤੇ ਕੈਨੇਡਾ ਨੇ ਨਵੇਂ ਗਲੋਬਲ ਕਲਾਈਮੇਟ ਫੰਡ ਵਿੱਚ $16 ਮਿਲੀਅਨ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ। ਅਮਰੀਕਾ ਦੇ ਜਸਟਿਸ ਵਿਭਾਗ ਨੇ ਬੁੱਧਵਾਰ ਨੂੰ ਇੱਕ ਸਿੱਖ ਸੈਪਰੇਟਿਸਟ ਦੇ ਅਮਰੀਕਾ ਦੀ ਧਰਤੀ 'ਤੇ ਕਤਲ ਕੀਤੇ ਜਾਣ ਦੀ ਸਾਜ਼ਿਸ਼ ਰਚਣ ਵਾਲੇ ਮੁਲਜ਼ਮ ਖਿਲਾਫ ਦੋਸ਼ਾਂ ਦਾ ਐਲਾਨ ਕੀਤਾ ਅਤੇ ਇਸ ਐਲਾਨ ਵਿੱਚ ਕਿਹਾ ਕਿ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨੇ ਕਤਲ ਦੀ ਇਸ ਅਸਫਲ ਸਾਜ਼ਿਸ਼ ਦੇ ਨਿਰਦੇਸ਼ ਦਿੱਤੇ ਸਨ। ਯਾਨੀ ਕਿ ਉਸ ਭਾਰਤੀ ਅਧਿਕਾਰੀ ਦੇ ਨਿਰਦੇਸ਼ਾਂ ਦੇ ਉੱਤੇ, ਉਹਦੀਆਂ ਡਾਇਰੈਕਸ਼ਨਸ ਦੇ ਉੱਤੇ ਇਹ ਸਾਰਾ ਮਰਡਰ ਦਾ ਪਲੋਟ ਰਚਿਆ ਗਿਆ ਸੀ। ਮੈਨਹਟਨ ਵਿੱਚ ਫੈਡਰਲ ਪ੍ਰੋਸੀਕਿਊਟਰਸ ਨੇ ਕਿਹਾ ਕਿ 52 ਸਾਲ ਦਾ ਵਿਅਕਤੀ ਨਿਖਿਲ ਗੁਪਤਾ, ਜੋ ਕਿ ਇੱਕ ਭਾਰਤੀ ਨਾਗਰਿਕ ਹੈ, ਉਹ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨਾਲ ਮਿਲ ਕੇ ਕੰਮ ਕਰ ਰਿਹਾ ਸੀਗਾ ਅਤੇ ਉਹ ਨਿਊਯਾਰਕ ਸਿਟੀ ਦੇ ਵਸਨੀਕ ਅਤੇ ਵੱਖਰੇ ਸਿੱਖ ਰਾਜ ਯਾਨੀ ਖਾਲਿਸਤਾਨ ਦੀ ਹਿਮਾਇਤ ਕਰਨ ਵਾਲੇ ਇੱਕ ਵਿਅਕਤੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ। ਸਰਕਾਰੀ ਦਸਤਾਵੇਜ਼ ਵਿੱਚ ਉਸ ਭਾਰਤੀ ਅਧਿਕਾਰੀ ਨੂੰ ਸੁਰੱਖਿਆ ਅਤੇ ਇੰਟੈਲੀਜੈਂਸ ਖੇਤਰ ਵਿੱਚ ਕੰਮ ਕਰਨ ਵਾਲਾ ਇੱਕ ਸੀਨੀਅਰ ਫੀਲਡ ਆਫਿਸਰ ਦੱਸਿਆ ਗਿਆ। ਹਾਲਾਂਕਿ ਸਰਕਾਰੀ ਵਕੀਲਾਂ ਨੇ, ਪ੍ਰੋਸੀਕਿਊਟਰਸ ਨੇ ਉਸ ਭਾਰਤੀ ਅਧਿਕਾਰੀ ਦਾ ਨਾਮ ਨਹੀਂ ਲਿਆ, ਪਰ ਇੰਡਿਕਟਮੈਂਟ ਵਿੱਚ ਜਿਹੜੀ ਇਹ ਜੁਰਮ ਫਰਦ ਹੈ ਉਹਦੇ ਵਿੱਚ ਉਸ ਭਾਰਤੀ ਅਧਿਕਾਰੀ ਨੂੰ CC1 ਕਹਿ ਕੇ ਸੰਬੋਧਿਤ ਕੀਤਾ ਗਿਆ। ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਦੇ ਅਧਿਕਾਰੀਆਂ ਨੇ ਜੂਨ ਮਹੀਨੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੀ ਹਵਾਲਗੀ ਦੀ ਉਡੀਕ ਚੱਲ ਰਹੀ ਹੈ। ਗੌਰਤਲਬ ਹੈ ਕਿ ਇਹ ਖ਼ਬਰ ਉਦੋਂ ਆਈ ਹੈ ਜਦੋਂ ਪਿਛਲੇ ਹਫ਼ਤੇ ਹੀ ਬਾਈਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਆਫਿਸਰ ਨੇ ਕਿਹਾ ਸੀ ਕਿ ਅਮਰੀਕਨ ਅਧਿਕਾਰੀਆਂ ਨੇ ਅਮਰੀਕਾ ਵਿੱਚ ਇੱਕ ਸਿੱਖ ਸੈਪਰੇਟਿਸਟ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਸੀ ਅਤੇ ਇਸ ਸੰਬੰਧ ਵਿੱਚ ਭਾਰਤ ਨੂੰ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ। ਇਹ ਮੁੱਦਾ ਭਾਰਤ ਅਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੋਵਾਂ ਲਈ ਬਹੁਤ ਨਾਜ਼ੁਕ ਹੈ, ਕਿਉਂਕਿ ਇਹ ਦੋਵੇਂ ਦੇਸ਼ ਯਾਨੀ ਇੰਡੀਆ ਅਤੇ ਅਮਰੀਕਾ ਚਾਈਨਾ ਦੇ ਉਭਾਰ ਦਾ ਸਾਹਮਣਾ ਕਰਨ ਲਈ, ਉਹਨੂੰ ਟੈਕਲ ਕਰਨ ਲਈ ਆਪਸ ਵਿੱਚ ਨੇੜਲੇ ਸੰਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਨੇ। ਤੇ ਬੁੱਧਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਅਮਰੀਕਾ ਦੁਆਰਾ ਪ੍ਰਗਟਾਈਆਂ ਚਿੰਤਾਵਾਂ ਦੀ ਰਸਮੀ ਤੌਰ ਤੇ ਜਾਂਚ ਕਰੇਗਾ। ਇਸ ਮਾਮਲੇ ਤੋਂ ਜਾਣੂ ਇੱਕ ਭਾਰਤੀ ਅਧਿਕਾਰੀ ਜੋ ਮੀਡੀਆ ਨਾਲ ਗੱਲ ਕਰਨ ਲਈ ਆਥੋਰਾਈਜ਼ ਨਹੀਂ ਹੈ, ਉਸਨੇ ਰੋਇਟਰਸ ਨੂੰ ਦੱਸਿਆ ਸੀ ਕਿ ਅਮਰੀਕਾ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਹੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਰਕਾਰ ਨੂੰ ਆਪਣੀਆਂ ਚਿੰਤਾਵਾਂ ਅਤੇ ਸੰਬੰਧਿਤ ਵੇਰਵਿਆਂ ਨੂੰ ਜ਼ਾਹਿਰ ਕਰਨਾ ਸ਼ੁਰੂ ਕਰ ਦਿੱਤਾ ਸੀ। ਯਾਨੀ ਇੰਡੀਅਨ ਗਵਰਨਮੈਂਟ ਨੂੰ ਕਾਫ਼ੀ ਪਹਿਲਾਂ ਤੋਂ ਅਮਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਚੀਜ਼ ਬਾਰੇ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀਗਾ, ਆਪਣੇ ਕੰਸਰਨਸ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਗਏ ਸੀਗੇ, ਅਜਿਹਾ ਇੱਕ ਇੰਡੀਅਨ ਆਫਿਸਰ ਨੇ ਮੀਡੀਆ ਨੂੰ ਦੱਸਿਆ। ਫੈਡਰਲ ਪ੍ਰੋਸੀਕਿਊਟਰਸ ਨੇ ਇਹ ਨਹੀਂ ਦੱਸਿਆ ਕਿ ਨਿਖਿਲ ਗੁਪਤਾ ਦੀ ਕਥਿਤ ਸਾਜ਼ਿਸ਼ ਦਾ ਟਾਰਗੇਟ ਕੌਣ ਸੀ, ਯਾਨੀ ਉਸਦਾ ਨਾਮ ਨਹੀਂ ਲਿਆ, ਪਰ ਉਸ ਵਿਅਕਤੀ ਨੂੰ ਭਾਰਤ ਸਰਕਾਰ ਦਾ ਆਲੋਚਕ ਦੱਸਿਆ ਗਿਆ ਅਤੇ ਦੱਸਿਆ ਗਿਆ ਕਿ ਉਹ ਅਮਰੀਕਾ ਅਧਾਰਿਤ ਇੱਕ ਸੰਗਠਨ ਦੀ ਅਗਵਾਈ ਕਰਦਾ ਜੋ ਭਾਰਤ ਦੇ ਪੰਜਾਬ ਰਾਜ ਨੂੰ ਵੱਖ ਕਰਨ ਦੀ ਵਕਾਲਤ ਕਰਦਾ। ਸੋ ਇਸ ਹਿਸਾਬ ਨਾਲ ਇਹ ਜਿਹੜੇ ਵੇਰਵੇ ਨੇ ਇਹ ਗੁਰਪਤਵੰਤ ਸਿੰਘ ਪੰਨੂ ਨਾਲ ਮੈਚ ਕਰਦੇ ਨੇ, ਪਰ ਪੰਨੂ ਦਾ ਨਾਮ ਨਹੀਂ ਲਿਆ ਗਿਆ ਇੰਡਿਕਟਮੈਂਟ ਵਿੱਚ। ਇਸ ਘਟਨਾ ਦੀ ਖ਼ਬਰ ਉਦੋਂ ਆਈ ਹੈ ਜਦੋਂ 2 ਮਹੀਨੇ ਪਹਿਲਾਂ ਹੀ ਕੈਨੇਡਾ ਨੇ ਕਿਹਾ ਸੀ ਕਿ ਉਸ ਕੋਲ BC ਵਿੱਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੇ ਜੂਨ ਵਿੱਚ ਹੋਏ ਕਤਲ ਵਿੱਚ ਭਾਰਤੀ ਏਜੰਟਸ ਨੂੰ ਜੋੜਨ ਦੇ ਭਰੋਸੇਯੋਗ ਕਾਰਨ ਮੌਜੂਦ ਨੇ ਇਨਕ੍ਰੈਡੀਬਲ ਐਲੀਗੇਸ਼ਨਸ ਦੀ ਜਾਂਚ ਕਰਨ ਦੀ ਕੈਨੇਡਾ ਨੇ ਗੱਲ ਆਖੀ ਸੀ। ਭਾਰਤ ਨੇ ਕੈਨੇਡਾ ਦੇ ਉਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀਗਾ, ਬੇਤੁਕਾ ਆਖਿਆ ਸੀ ਅਤੇ ਕਿਹਾ ਸੀਗਾ ਕਿ ਵੀ ਕੈਨੇਡਾ ਸਬੂਤ ਪੇਸ਼ ਕਰੇ ਅਤੇ ਹੁਣ ਅਮਰੀਕਾ ਨੇ ਸਬੂਤਾਂ ਦੇ ਨਾਲ ਭਾਰਤ ਖਿਲਾਫ ਇਹ ਇੱਕ ਤਰ੍ਹਾਂ ਨਾਲ ਦੋਸ਼ ਲਗਾਏ ਨੇ। ਪ੍ਰੋਸੀਕਿਊਟਰਸ ਦੇ ਅਨੁਸਾਰ ਭਾਰਤੀ ਅਧਿਕਾਰੀ ਨੇ May 2023 ਵਿੱਚ ਨਿਖਿਲ ਗੁਪਤਾ ਨੂੰ ਕਤਲ ਦੀ ਯੋਜਨਾ ਬਣਾਉਣ ਲਈ ਹਾਇਰ ਕੀਤਾ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਗੁਪਤਾ ਨੇ ਅਧਿਕਾਰੀ ਨੂੰ ਦੱਸਿਆ ਸੀ ਕਿ ਉਹ ਪਹਿਲਾਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਰਿਹਾ। ਇਸ ਦਸਤਾਵੇਜ਼ ਵਿੱਚ ਇਹ ਸਾਹਮਣੇ ਆਉਂਦਾ ਕਿ ਕਿਵੇਂ ਅਮਰੀਕਨ ਏਜੰਸੀਆਂ ਨੇ ਇਸ ਪਲੋਟ ਵਿੱਚ ਸਾਜ਼ਿਸ਼ ਵਿੱਚ ਇੰਟਰਵੀਨ ਕੀਤਾ ਅਤੇ ਨਿਖਿਲ ਗੁਪਤਾ ਨੂੰ ਇੱਕ ਕਤਲ ਦੀ ਫਿਰੌਤੀ ਲਈ ਅਜਿਹੇ ਵਿਅਕਤੀ ਨਾਲ ਮਿਲਵਾਇਆ ਜੋ ਕਿ ਅਸਲ ਵਿੱਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਜੋ ਅਮਰੀਕਾ ਦਾ DEA ਹੈ ਉਸ ਦਾ ਇੱਕ ਅੰਡਰਕਵਰ ਏਜੰਟ ਸੀ। ਯਾਨੀ ਨਿਖਿਲ ਗੁਪਤਾ ਜਿਹਨੂੰ ਹਿੱਟਮੈਨ ਸਮਝ ਰਿਹਾ ਸੀਗਾ ਕਿ ਜਿਹਦੇ ਥਰੂ ਉਹ ਕਤਲ ਕਰਵਾਊਗਾ ਅਤੇ ਆਪਣਾ ਸਹਿਯੋਗੀ ਮੰਨ ਰਿਹਾ ਸੀ, ਉਹ ਬੇਸਿਕਲੀ ਅਮਰੀਕਾ ਦਾ ਹੀ ਇੱਕ ਅੰਡਰਕਵਰ ਏਜੰਟ ਸੀ। ਅਤੇ ਜਿਵੇਂ ਕਤਲ ਦੀ ਇਹ ਕਥਿਤ ਸਾਜ਼ਿਸ਼ ਅੱਗੇ ਵਧੀ, ਨਿਖਿਲ ਗੁਪਤਾ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਹੋਰ ਲੋਕਾਂ ਨੂੰ ਵੀ ਪੰਨੂ ਤੋਂ ਬਾਅਦ ਨਿਸ਼ਾਨਾ ਬਣਾਇਆ ਜਾਵੇਗਾ। ਦਸਤਾਵੇਜ਼ਾਂ ਮੁਤਾਬਕ ਉਸਨੇ ਇੱਕ ਫੋਨ ਕਾਲ ਵਿੱਚ ਇਹ ਕਿਹਾ ਕਿ ਹੋਰ ਕੰਮ ਵੀ ਮਿਲੇਗਾ। 12 ਜੂਨ ਨੂੰ ਨikhil Gupta ਨੇ ਅਮਰੀਕਾ ਦੇ ਏਜੰਟ ਨੂੰ ਦੱਸਿਆ ਸੀ ਕਿ ਕੈਨੇਡਾ ਵਿੱਚ ਇੱਕ ਵੱਡਾ ਟਾਰਗੇਟ ਸੀ। ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਗੁਪਤਾ ਨੇ ਉਸ ਹਿਟਮੈਨ ਨੂੰ ਜਲਦੀ ਤੋਂ ਜਲਦੀ ਜੂਨ ਦੇ ਨੇੜੇ ਤੇੜੇ ਕਤਲ ਕਰਨ ਲਈ ਆਖਿਆ ਸੀ, ਪਰ ਗੁਪਤਾ ਨੇ ਕਿਹਾ ਸੀਗਾ ਕਿ ਉਹ ਇਹ ਨਹੀਂ ਚਾਹੁੰਦਾ ਕਿ ਇਹ ਜਿਹੜੀ ਕਿਲਿੰਗ ਹੈ, ਇਹ ਜਿਹੜਾ ਮਰਡਰ ਹੈ, ਇਹ ਇੰਡੀਆ ਤੇ ਅਮਰੀਕਾ ਦੀ ਜਿਹੜੀ ਹਾਈ ਲੈਵਲ ਪੋਲੀਟੀਕਲ ਮੀਟਿੰਗ ਹੋਣੀ ਹੈ ਉਹਦੇ ਨੇੜੇ ਤੇੜੇ ਹੋਵੇ। ਇਹ ਉਹ ਸਮਾਂ ਹੈ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੂਨ ਵਿੱਚ ਵਾਸ਼ਿੰਗਟਨ ਗਏ ਸੀ। 18 ਜੂਨ ਨੂੰ ਨਿੱਜਰ ਤੇ ਹਥਿਆਰਬੰਦ ਵਿਅਕਤੀ ਹਮਲਾ ਕਰਦੇ ਨੇ, ਉਹਦਾ ਕਤਲ ਕਰ ਦਿੰਦੇ ਨੇ। ਵੈਸੇ ਅਮਰੀਕਨ ਪ੍ਰੋਸੀਕਿਊਟਰਸ ਇਹ ਇਲਜ਼ਾਮ ਨਹੀਂ ਲਾਉਂਦੇ ਕਿ ਇਹ ਸਾਜ਼ਿਸ਼ ਘਾੜੇ ਨਿੱਜਰ ਦੇ ਕਤਲ ਵਿੱਚ ਵੀ ਸ਼ਾਮਲ ਸਨ। ਉਹਨਾਂ ਨੇ ਇਹ ਡਾਇਰੈਕਟਲੀ ਕੋਈ ਇਲਜ਼ਾਮ ਨਹੀਂ ਲਗਾਇਆ, ਪਰ ਡਾਕੂਮੈਂਟਸ ਵਿੱਚ ਇਹ ਦਾਅਵਾ ਜ਼ਰੂਰ ਕੀਤਾ ਗਿਆ ਕਿ ਨikhil Gupta ਅਤੇ ਉਸ ਭਾਰਤੀ ਆਫਿਸਰ ਦੇ ਦਰਮਿਆਨ ਇਸ ਕਤਲ ਤੋਂ ਬਾਅਦ, ਨਿੱਜਰ ਦੇ ਕਤਲ ਤੋਂ ਬਾਅਦ ਇਸ ਬਾਰੇ ਗੱਲ ਹੋਈ ਸੀ। ਦਸਤਾਵੇਜ਼ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਭਾਰਤੀ ਅਧਿਕਾਰੀ ਨੇ ਕਿਹਾ ਸੀ ਕਿ ਨਿੱਜਰ ਦੇ ਕਤਲ ਤੋਂ ਬਾਅਦ ਬੇਸਿਕਲੀ ਜਿਹੜੀ ਨਿਊਯਾਰਕ ਦੇ ਵਿੱਚ ਕਤਲ ਹੋਣਾ ਹੈ ਉਹਦਾ ਟਾਈਮ ਟੇਬਲ ਜਿਹੜਾ ਹੈ ਉਹ ਤੇਜ਼ ਹੋ ਗਿਆ, ਯਾਨੀ ਹੁਣ ਉਹਨੇ ਕਿਹਾ ਸੀਗਾ ਕਿ ਵੀ ਹੁਣ ਇਹ ਪ੍ਰਾਇੋਰਿਟੀ ਬਣ ਗਿਆ ਕਿ ਇਹਨੂੰ ਛੇਤੀ ਤੋਂ ਛੇਤੀ ਅੰਜਾਮ ਦਿੱਤਾ ਜਾਣਾ। ਤੇ ਗੁਪਤਾ ਨੇ ਕਥਿਤ ਤੌਰ ਤੇ ਆਪਣਾ ਜਿਹੜਾ ਕੰਟਰੈਕਟ ਕਿਲਰ ਸੀਗਾ ਉਹਨੂੰ ਨਿੱਜਰ ਦੀ ਬੋਡੀ ਦੀ ਇੱਕ ਵੀਡੀਓ ਵੀ ਭੇਜੀ ਸੀ ਤੇ ਉਹਨੂੰ ਕਿਹਾ ਸੀਗਾ ਕਿ ਵੀ ਇਹ ਕੰਮ ਤੋਂ ਛੇਤੀ ਨਿਬੇੜ ਦੇ। ਸਰਕਾਰੀ ਦਸਤਾਵੇਜ਼ ਵਿੱਚ ਇਹ ਵੀ ਕਿਹਾ ਗਿਆ ਕਿ ਗੁਪਤਾ ਨੇ ਕਿਹਾ ਸੀਗਾ ਕਿ ਵੀ ਦਰਅਸਲ ਚਾਰ ਕੰਮ ਕਰਨੇ ਆ, ਯਾਨੀ ਚਾਰ ਬੰਦਿਆਂ ਨੂੰ ਠੋਕਣਾ ਹੈ, ਇੱਕ ਨਿਊਯਾਰਕ ਦੇ ਵਿੱਚ ਹੈ ਤੇ ਤਿੰਨ ਬੰਦੇ ਕੈਨੇਡਾ ਦੇ ਵਿੱਚ, ਤੇ 29 ਜੂਨ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਖਤਮ ਕਰਨ ਦੀ ਉਸਨੇ ਸਾਜ਼ਿਸ਼ ਘੜੀ ਸੀ। ਗੁਪਤਾ ਨੂੰ ਮਰਡਰ ਫੋਰ ਹਾਇਰ ਯਾਨੀ ਭਾੜੇ ਦੇ ਲਈ ਕਤਲ ਅਤੇ ਭਾੜੇ ਲਈ ਕਤਲ ਦੀ ਸਾਜ਼ਿਸ਼ ਦੇ ਦੋ ਮਾਮਲਿਆਂ ਲਈ ਚਾਰਜ ਕੀਤਾ ਗਿਆ ਤੇ ਦੋਸ਼ੀ ਸਾਬਤ ਹੋਣ ਤੇ ਉਸਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਬੁੱਧਵਾਰ ਨੂੰ ਬੋਲਦਿਆਂ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਇਲਜ਼ਾਮ ਇਸ ਗੱਲ ਉੱਤੇ ਜ਼ੋਰ ਪਾਉਂਦੇ ਨੇ ਕਿ ਭਾਰਤ ਕੈਨੇਡਾ ਦੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਦੇਖੇ। ਉਹਨਾਂ ਕਿਹਾ ਕਿ ਇੰਡੀਅਨ ਗਵਰਨਮੈਂਟ ਨੂੰ ਸਾਡੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚੀਏ। ਦਿਸ ਇਜ਼ ਨਾਟ ਸਮਥਿੰਗ ਦੈਟ ਐਨੀਵਨ ਕੈਨ ਟੇਕ ਲਾਈਟਲੀ, ਇਹ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿਹਾ। ਸੋ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਕਿਸ ਦਿਸ਼ਾ ਵੱਲ ਵਧੇਗਾ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਦੀ ਖੁਫੀਆ ਏਜੰਸੀ ਸੀਸਿਸ ਵਿਖੇ ਮੁਲਾਜ਼ਮਾਂ ਤੇ ਜਿਨਸੀ ਹਮਲੇ ਅਤੇ ਤੰਗ ਪਰੇਸ਼ਾਨ ਕੀਤੇ ਜਾਣ ਦੇ ਇਲਜ਼ਾਮ ਤਬਾਹਕੁਨ ਅਤੇ ਬਿਲਕੁਲ ਅਸਵੀਕਾਰਨਯੋਗ ਨੇ। ਗੌਰਤਲਬ ਹੈ ਕਿ ਟਰੂਡੋ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਹਾਲ ਹੀ ਵਿੱਚ ਕੈਨੇਡੀਅਨ ਪ੍ਰੈਸ ਦੀ ਇਨਵੈਸਟੀਗੇਸ਼ਨ ਵਿੱਚ ਸੀਸਿਸ ਨਾਲ ਜੁੜੇ ਚਾਰ ਆਫਿਸਰਸ ਨੇ ਏਜੰਸੀ ਦੇ ਬ੍ਰਿਟਿਸ਼ ਕੋਲੰਬੀਆ ਦੇ ਦਫ਼ਤਰ ਵਿੱਚ ਘਟੀਆ ਵਰਕ ਕਲਚਰ ਯਾਨੀ ਟੌਕਸਿਕ ਵਰਕ ਕਲਚਰ ਹੋਣ ਦਾ ਖੁਲਾਸਾ ਕੀਤਾ ਸੀ। ਇੱਕ ਸੀਸਿਸ ਅਧਿਕਾਰੀ ਨੇ ਦੱਸਿਆ ਕਿ ਨਿਗਰਾਨੀ ਵਾਹਨਾਂ ਵਿੱਚ ਰਹਿੰਦੇ ਹੋਏ ਇੱਕ ਸੀਨੀਅਰ ਆਫਿਸਰ ਦੁਆਰਾ ਉਸ ਨਾਲ 9 ਵਾਰ ਰੇਪ ਕੀਤਾ ਗਿਆ, ਜਦਕਿ ਇੱਕ ਹੋਰ ਸੀਸਿਸ ਅਧਿਕਾਰੀ ਨੇ ਦੱਸਿਆ ਕਿ ਉਸੇ ਆਦਮੀ ਦੁਆਰਾ ਉਸ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਔਰਤਾਂ ਦਾ ਕਹਿਣਾ ਹੈ ਕਿ ਸੁਪਰਵਾਈਜ਼ਰਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਹੋਰ ਔਰਤਾਂ ਨੇ ਵੀ ਉਸ ਬੰਦੇ ਦੇ ਨਜ਼ਦੀਕ ਸੁਰੱਖਿਅਤ ਮਹਿਸੂਸ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ। ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸ਼ੁਰੂ ਤੋਂ ਅਜਿਹੇ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਰਹੀ ਹੈ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਮਿਨਿਸਟਰਸ ਅਤੇ ਉਹਨਾਂ ਦੀ ਪੂਰੀ ਸਰਕਾਰ ਇਹਨਾਂ ਮੁੱਦਿਆਂ ਤੇ ਡਾਇਰੈਕਟਲੀ ਫੋਲੋ ਅਪ ਕਰ ਰਹੇ ਨੇ। COP28 ਦੇ ਪਹਿਲੇ ਦਿਨ ਦੇਸ਼ਾਂ ਵਿਚਕਾਰ ਇੱਕ ਨਵਾਂ ਕਲਾਈਮੇਟ ਫੰਡ ਸਥਾਪਿਤ ਕਰਨ ਦਾ ਇਤਿਹਾਸਿਕ ਸਮਝੌਤਾ ਹੋਇਆ ਅਤੇ ਕੈਨੇਡਾ ਨੇ ਵੀ ਇਸ ਫੰਡ ਵਿੱਚ $16 ਮਿਲੀਅਨ ਦੇ ਯੋਗਦਾਨ ਦੀ ਵਚਨਬੱਧਤਾ ਪ੍ਰਗਟਾਈ ਹੈ। ਫੈਡਰਲ ਇਨਵਾਇਰਮੈਂਟ ਮਿਨਿਸਟਰ ਸਟੀਵਨ ਗਿਲਬੋ ਨੇ ਨਵੇਂ ਸਥਾਪਿਤ ਹੋਣ ਵਾਲੇ ਜਲਵਾਯੂ ਨੁਕਸਾਨ ਫੰਡ ਯਾਨੀ ਲੋਸ ਐਂਡ ਡੈਮੇਜ ਦਾ ਜਿਹੜਾ ਇਹ ਫੰਡ ਹੈ ਇਹਦੇ ਵਿੱਚ ਕੈਨੇਡਾ ਵੱਲੋਂ ਇਨੀਸ਼ੀਅਲੀ $16 ਮਿਲੀਅਨ ਦੇਣ ਦਾ ਐਲਾਨ ਕੀਤਾ ਹੈ। ਇਹ ਫੰਡ ਜਲਵਾਯੂ ਤਬਦੀਲੀ ਕਰਕੇ ਉੱਭਰ ਰਹੀਆਂ ਆਫਤਾਂ ਜਿਵੇਂ ਹੜ੍ਹ, ਸੋਕੇ ਅਤੇ ਵੱਧਦੇ ਸਮੁੰਦਰੀ ਪੱਧਰ ਨਾਲ ਸਿੱਝਣ ਲਈ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰੇਗਾ। ਹੁਣ ਤੱਕ ਇਸ ਫੰਡ ਲਈ $400 ਮਿਲੀਅਨ ਜੁਟਾਏ ਜਾ ਚੁੱਕੇ ਨੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਮੈਨੂੰ ਇਜਾਜ਼ਤ ਦਿਓ। ਧੰਨਵਾਦ।